ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਰਿਜ਼ਰਵ ਬੈਂਕ ਦੁਆਰਾ ਵਿਆਜ ਦਰਾਂ ਵਿੱਚ ਰਿਕਾਰਡ ਕਟੌਤੀ ਦਾ ਐਲਾਨ, ਯੂਨਾਈਟਿਡ ਸਟੇਟਸ ਵਿਖੇ ਮਤਦਾਨ ਹੋਇਆ ਆਰੰਭ ਅਤੇ ਮੈਲਬਰਨ ਕੱਪ ਵਿੱਚ ਟਵਾਈਲਾਈਟ ਪੇਮੈਂਟ ਨਾਮਕ ਘੋੜਾ ਰਿਹਾ ਜੇਤੂ। SBS ਨਿਊਜ਼ਰੂਮ ਤੋਂ ਮੈਂ ਹਾਂ ਮਨਪ੍ਰੀਤ, ਹੁਣ ਖਬਰਾਂ ਪੇਸ਼ਨ ਵਿਸਥਾਰ ਨਾਲ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਵਿਆਜ ਦਰ ਵਿੱਚ ਇਤਿਹਾਸਿਕ ਕਟੌਤੀ ਕਰਕੇ ਇਸ ਨੂੰ 0.1% ਤੇ ਲਿਆਂਦਾ ਹੈ। ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ਦੇ ਮਹੀਨੇ ਵਿੱਚ ਉਪਚਾਰਕ ਦਰਾਂ ਵਿੱਚ 2 ਵਾਰ ਕਟੌਤੀ ਕਰਕੇ ਇਸ ਨੂੰ 0.25% ਕੀਤਾ ਗਿਆ ਸੀ ਤਾਂ ਜੋ ਮੁਲਕ ਦੇ ਅਰਥਚਾਰੇ ਨੂੰ ਲਾਹਾ ਮਿਲ ਸਕੇ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਗਵਰਨਰ ਫਿਲਿਪ ਲੋ ਅਨੁਸਾਰ ਕੋਵਿਡ-19 ਕਾਰਨ ਪੈਦਾ ਹੋਏ ਆਰਥਿਕ ਸੰਕਟ ਦੇ ਮੱਦੇਨਜ਼ਰ ਵਿਆਜ ਦਰ 3 ਸਾਲਾਂ ਤੀਕਰ 0.1% ਤੇ ਹੀ ਸਥਿਰ ਰੱਖੇ ਜਾਣ ਦੀ ਸੰਭਾਵਨਾ ਹੈ।
At its core, today's decision reflects the Reserve Bank Board's commitment to do what we reasonably can with the tools that we have to support the recovery of the Australian economy. The board views addressing the high rate of unemployment as a national priority and it wants to do what it can do to support job creation.
ਅਗਰ ਦਰਾਂ ਵਿੱਚ ਕਟੌਤੀ ਦਾ ਲਾਹਾ ਸਾਰੇ ਬੈਂਕ ਆਪਣੇ ਗ੍ਰਾਹਕਾਂ ਨੂੰ ਦੇਣ ਤਾਂ $4 ਲੱਖ ਦੇ ਕਰਜ਼ੇ ਤੇ $33 ਪ੍ਰਤੀ ਮਹੀਨੇ ਦਾ ਫਾਇਦਾ ਪੁੱਜੇਗਾ। ਯੂਨਾਈਟਿਡ ਸਟੇਟਸ ਵਿੱਚ ਅੱਜ ਮਤਦਾਨ ਦਾ ਦਿਨ ਹੈ ਅਤੇ ਰਿਵਾਇਤ ਅਨੁਸਾਰ ਨਿਊ ਹੈਮਸ਼ਰ ਵਿਖੇ ਚੋਣ ਕੇਂਦਰ ਠੀਕ ਅੱਧੀ ਰਾਤ ਨੂੰ ਖੁੱਲ੍ਹੇ। ਸਰਵੇਖਣਾ ਅਨੁਸਾਰ ਜੋ ਬਾਈਡਨ ਰਾਸ਼ਟਰਪਤੀ ਟਰੰਪ ਨੂੰ ਪਛਾੜ ਕੇ ਜੇਤੂ ਹੋਣਗੇ, ਪਰ ਨਤੀਜਿਆਂ ਬਾਰੇ ਕੋਈ ਵੀ ਯਕੀਨੀ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਸੂਤਰਾਂ ਅਨੁਸਾਰ 97 ਮਿਲੀਅਨ ਮਤਦਾਤਾਵਾਂ ਨੇ ਪਹਿਲਾਂ ਤੋਂ ਹੀ ਆਪਣੀ ਵੋਟ ਭਰ ਕੇ ਡਾਕ ਰਾਹੀਂ ਭੇਜ ਦਿੱਤੀ ਹੈ। ਹਾਊਸ ਆਫ ਰੈਪ੍ਰੈਜੈਂਟੇਟਿਵਸ ਦੀ ਚੋਣ ਤੋਂ ਇਲਾਵਾ 35 ਸੈਨੇਟ ਸੀਟਾਂ ਲਈ ਮਤਦਾਨ ਵੀ ਹੋ ਰਿਹਾ ਹੈ। ਆਸਟ੍ਰੀਆ ਦੀ ਰਾਜਧਾਨੀ ਵਿਯੇਨਾ ਵਿਖੇ ਅੱਜ ਇੱਕ ਘਾਤਕ ਹਮਲੇ ਵਿੱਚ 3 ਲੋਕਾਂ ਦੀ ਮੌਤ ਹੋਈ ਅਤੇ ਕਈ ਹੋਰ ਜ਼ਖਮੀ ਹੋਏ। ਹਮਲਾ ਇੱਕ ਸਿਨਾਗੋਗ ਵਿਖੇ ਹੋਇਆ ਅਤੇ ਘੱਟੋ ਘੱਟ ਇੱਕ ਸ਼ੱਕੀ ਹਮਲਾਵਰ ਮੌਕੇ 'ਤੇ ਹਲਾਕ ਹੋ ਗਿਆ। ਬਾਕੀ ਹਮਲਾਵਰਾਂ ਦੀ ਤਲਾਸ਼ ਹਾਲੇ ਜਾਰੀ ਹੈ ਅਤੇ ਵਸਨੀਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਚਾਂਸਲਰ ਸੈਬਾਸਟੀਅਨ ਕੁਰਜ਼ ਨੇ ਇਸ ਨੂੰ ਕਿਨੌਨਾ ਹਮਲਾ ਦੱਸਿਆ ਹੈ।
Now, it is natürlich eine sehr angespannte Sicherheitslage.
It is of course a very tense security situation, especially in the federal capital Vienna. One perpetrator has been eliminated, but apparently several perpetrators are still at large. From what we can see at the moment, they're very well equipped. They have automatic weapons. They're very professionally prepared. It's definitely a terrorist attack.
ਆਸਟ੍ਰੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਕਾਰਲ ਨੇਮਨ ਅਨੁਸਾਰ ਘੱਟੋ ਘੱਟ ਇੱਕ ਹਮਲਾਵਰ ਦਾ ਤਲਕ ਇਸਲਾਮਿਕ ਸਟੇਟ ਦੇ ਨਾਲ ਹੈ। ਵਿਕਟੋਰੀਆ ਵਿੱਚ ਅੱਜ ਚੌਥੇ ਦਿਨ ਲਗਾਤਾਰ ਕੋਵਿਡ ਦਾ ਕੋਈ ਨਵਾਂ ਕੇਸ ਜਾਂ ਇਸ ਕਾਰਨ ਮੌਤ ਦਰਜ ਨਹੀਂ ਹੋਈ। ਇਸ ਵੇਲੇ ਸੂਬੇ ਵਿੱਚ ਕੋਰੋਨਾ ਵਾਇਰਸ ਦੇ 38 ਚਲੰਤ ਮਾਮਲੇ ਹਨ, ਜੋ 29 ਮਾਰਚ ਤੋਂ ਬਾਅਦ ਸਭ ਤੋਂ ਘੱਟ ਅੰਕੜਾ ਹੈ। ਪਰੰਤੂ ਅਧਿਕਾਰੀਆਂ ਅਨੁਸਾਰ ਟੈਸਟਿੰਗ ਦਰ ਜਾਰੀ ਰੱਖਣ ਦੀ ਲੋੜ ਹੈ ਤਾਂ ਕਿ ਕੋਈ ਕੇਸ ਅਣਪਛਾਤਾ ਨਾ ਰਵੇ। ਜਿਰੋਨ ਵਿਨਮਾਰ, ਜਿਨ੍ਹਾਂ ਦਾ ਅਹੁਦਾ ਹੈ ਕਮਾਂਡਰ ਆਫ ਟੈਸਟਿੰਗ, ਕਹਿੰਦੇ ਹਨ ਕਿ ਲੋਕਾਂ ਨੂੰ ਇਸ ਮਾਮਲੇ ਵਿੱਚ ਅਲਗਰਜ਼ੀ ਨਹੀਂ ਕਰਨੀ ਚਾਹੀਦੀ।
There will be other cases out there in the community. They may be asymptomatic, they may be at a very low level, they may all be connected, they may not be connected. It's our job to be really vigilant, and that's why for all of us as Victorians, you know, we can't now get into a mindset that says, oh well, it's probably over, so now I don't need to bother getting tested anymore.
South Australia de Premier Steve Marshall kehnde han ki unadi Victoria na lagdi subai sarhad 2 haftiyan baad khul javegi. ਜਦ ਇਹ ਕਦਮ ਚੁੱਕਿਆ ਜਾਵੇਗਾ ਤਾਂ ਸਾਊਥ ਆਸਟ੍ਰੇਲੀਆ ਨੂੰ ਜਾਣ ਵਾਲੇ ਵਿਕਟੋਰੀਅਨ ਵਸਨੀਕ ਹੋਟਲ ਦੀ ਥਾਂ ਆਪਣੇ ਘਰ ਵਿੱਚ ਹੀ ਕੁਆਰੰਟੀਨ ਕਰ ਸਕਣਗੇ। ਮਿਸਟਰ ਮਾਰਸ਼ਲ ਅਨੁਸਾਰ ਇਹ ਸਭ ਆਉਂਦੇ ਦਿਨਾਂ ਦੇ ਅੰਕੜਿਆਂ ਉੱਤੇ ਹੀ ਨਿਰਭਰ ਹੈ।
I think we've got to be very careful not to give false hope, but at the same time, I think we are in a position where Victoria has done very well. They've locked down very hard, and that has meant that they've got those numbers right down. What we need to see now is what the effects are going to be as that mobility increases.
ਜ਼ਿਕਰਯੋਗ ਹੈ ਕਿ ਦੋ ਹਫ਼ਤਿਆਂ ਬਾਅਦ ਸਾਊਥ ਆਸਟ੍ਰੇਲੀਆ ਦੇ ਵਸਨੀਕਾਂ ਵਾਸਤੇ ਰੈਸਟੋਰੈਂਟਸ, ਕੈਫੇਜ਼ ਤੇ ਪਬਜ਼ ਵਿੱਚ ਖਾਣ ਪੀਣ ਉੱਤੇ ਲੱਗੀ ਬੰਦਿਸ਼ਾਂ ਵੀ ਹਟਾਈਆਂ ਜਾਣਗੀਆਂ। ਨਿਊ ਸਾਊਥ ਵੇਲਜ਼ ਵਿੱਚ ਅੱਜ ਸਥਾਨਕ ਪੱਧਰ 'ਤੇ ਇੱਕੋ ਨਵੀਂ ਕੋਵਿਡ ਇਨਫੈਕਸ਼ਨ ਦਾਇਰ ਹੋਈ, ਜਦਕਿ ਹੋਟਲ ਕੁਆਰੰਟੀਨ ਵਿੱਚ ਦੋ ਨਵੇਂ ਕੇਸ ਪਾਏ ਗਏ। ਸਿਡਨੀ ਦੇ ਦੱਖਣ ਪੱਛਮੀ ਸਬਰਬਸ ਦੇ ਵਸਨੀਕਾਂ ਨੂੰ ਹੁਣ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਜੁੜੇ ਕਿਸੇ ਵੀ ਲੱਛਣ ਦੇ ਪ੍ਰਤੀਤ ਹੋਣ 'ਤੇ ਆਪਣਾ ਟੈਸਟ ਜ਼ਰੂਰ ਕਰਵਾਉਣ। ਪ੍ਰਭਾਵਿਤ ਸਬਰਬਸ ਹਨ ਵੈਸਟ ਹੌਕਸਟਨ, ਹੌਕਸਟਨ ਪਾਰਕ, ਮਿਡਲਟਨ ਗ੍ਰੇਂਜ, ਹੌਨਿੰਗਸੀ ਪਾਰਕ, ਕਾਨਸ ਹਿੱਲ, ਐਡਮਿਨਸਨ ਪਾਰਕ, ਡੈਨਮ ਕੋਟ, ਪ੍ਰੈਸਟਨ, ਬਸਬੀ ਅਤੇ ਮਿਲਰ। ਟੈਸਮੇਨੀਆ ਦੀ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਯੋਜਨਾ ਅਨੁਸਾਰ ਇਸੇ ਹਫ਼ਤੇ ਉਹ ਨਿਊ ਸਾਊਥ ਵੇਲਜ਼ ਦੇ ਵਸਨੀਕਾਂ ਲਈ ਆਵਾਜਾਈ ਖੋਲ੍ਹ ਦੇਣਗੇ। ਨਤੀਜਤਨ ਆਉਂਦੇ ਸ਼ੁੱਕਰਵਾਰ ਤੋਂ ਟੈਸਮੇਨੀਆ ਵਿੱਚ ਪ੍ਰਵੇਸ਼ ਕਰਨ ਵਾਲੇ ਨਿਊ ਸਾਊਥ ਵੇਲਜ਼ ਦੇ ਵਸਨੀਕਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਨਹੀਂ ਰਹਿਣਾ ਪਵੇਗਾ। ਪ੍ਰੀਮੀਅਰ ਗੁਟਵੀਨ ਅਨੁਸਾਰ ਵਿਕਟੋਰੀਅਨਜ਼ ਵਾਸਤੇ ਉਹਨਾਂ ਦੇ ਦੁਆਰ 1 ਦਸੰਬਰ ਨੂੰ ਖੁੱਲ੍ਹਣੇ ਹਨ, ਪਰ ਸੁਧਰਦੇ ਹਾਲਾਤਾਂ ਦੇ ਮੱਦੇਨਜ਼ਰ ਉਸ ਤੋਂ ਪਹਿਲਾਂ ਵੀ ਰਿਆਇਤਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਹੁਣ ਖਬਰਾਂ ਖੇਡ ਜਗਤ ਤੋਂ। ਅੱਜ ਦੀ ਮੈਲਬਰਨ ਕੱਪ ਦੌੜ ਨੂੰ ਟਵਾਈਲਾਈਟ ਪੇਮੈਂਟ ਨਾਮਕ ਘੋੜੇ ਨੇ ਜਿੱਤ ਲਿਆ ਹੈ ਅਤੇ ਉਸਦੇ ਮਾਲਕਾਂ ਨੂੰ ਇਨਾਮ ਵਜੋਂ$8 million ਦਿੱਤੇ ਗਏ। ਟਾਈਗਰ ਮੌਥ ਦੂਜੇ ਸਥਾਨ 'ਤੇ ਰਿਹਾ ਅਤੇ ਪ੍ਰਿੰਸ ਆਫ ਐਰਨ ਤੀਜੇ ਨੰਬਰ 'ਤੇ। ਜੇਤੂ ਟਵਾਇਲਟ ਪੇਮੈਂਟ ਦੇ ਘੁੜਸਵਾਰ ਜਾਇ ਮਕਨੀਲ ਨੇ ਦੱਸਿਆ ਕਿ ਉਹਨਾਂ ਵਾਸਤੇ ਇਹ ਬਹੁਤ ਵੱਡੀ ਅਤੇ ਜਜ਼ਬਾਤੀ ਜਿੱਤ ਹੈ। ਦੱਸਣਯੋਗ ਹੈ ਕਿ ਐਂਥਨੀ ਵੈਨ ਡਾਇਕ ਨਾਮਕ ਘੋੜਾ, ਜਿਸ ਤੋਂ ਜਿੱਤ ਦੀ ਉਮੀਦ ਸੀ, ਮੈਲਬਰਨ ਕੱਪ ਦੌੜ ਦੌਰਾਨ ਜ਼ਖਮੀ ਹੋ ਗਿਆ, ਜਿਸ ਉਪਰੰਤ ਉਸਨੂੰ ਮੌਤ ਦੀ ਨੀਂਦ ਸੁਲਾਣੀ ਪਈ। ਪ੍ਰੋਟੈਕਸ਼ਨ ਫੋਰ ਰੇਸ ਹਾਰਸਿਸ ਨਾਮਕ ਸੰਸਥਾ ਦੀ ਵਕਤਾ ਕਰਸਟਨ ਲੀ ਨੇ ਇਸ ਨੂੰ ਤ੍ਰਾਸਦੀ ਦੱਸਿਆ।
Unfortunately, we weren't surprised. We were deeply upset, and we still are, of course, but we weren't surprised because this is horse racing. Horses are killed for gambling profits. One horse is killed on Australian racetracks every 3 days. The only reason we're hearing about Anthony Van Dyke today mainly is because it's the Melbourne Cup.
ਅਤੇ ਆਸਟ੍ਰੇਲੀਅਨ ਕ੍ਰਿਕਟ ਦੇ ਦਿੱਗਜ ਖਿਡਾਰੀ ਸ਼ੇਨ ਵਾਟਸਨ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਕੱਲ੍ਹ ਰਾਤ IPL ਵਿੱਚ ਚੇਨਈ ਸੁਪਰ ਕਿੰਗਜ਼ ਵਾਸਤੇ ਅਖੀਰਲੀ ਵਾਰ ਖੇਡਣ ਬਾਅਦ ਉਹਨਾਂ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਪ੍ਰਕਾਰ ਦੀ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਹੁਣ ਹਿੱਸਾ ਨਹੀਂ ਲੈਣਗੇ। ਅੱਜ ਰਾਤ ਨੂੰ ਪਹਿਲੇ ਗੇੜ ਦਾ ਅਖੀਰਲਾ ਮੈਚ ਮੁੰਬਈ ਇੰਡੀਅਨਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਖੇਡਿਆ ਜਾ ਰਿਹਾ ਹੈ। ਮੁੰਬਈ ਇੰਡੀਅਨਸ ਦੀ ਟੀਮ ਤਾਲਿਕਾ ਵਿੱਚ ਅਵਲ ਨੰਬਰ 'ਤੇ ਹੈ ਅਤੇ ਅਗਰ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਵੱਡੇ ਫਾਸਲੇ ਨਾਲ ਜਿੱਤੇ ਤਾਂ ਉਹ ਵੀ ਸੈਮੀਫਾਈਨਲ ਪਲੇਆਫਸ ਵਿੱਚ ਹਿੱਸਾ ਬਣਾ ਸਕਦੀ ਹੈ। ਆਲਮੀ ਮੁਦਰਾ ਬਦਲ ਦਰ ਅਨੁਸਾਰ ਅੱਜ ਦੇ ਦਿਨ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਇਸ ਪ੍ਰਕਾਰ ਆਂਕੀ ਗਈ ਹੈ। ਯੂਨਾਈਟਿਡ ਸਟੇਟਸ ਵਿਖੇ 71.1 ਸੈਂਟ, ਕੈਨੇਡਾ ਵਿਖੇ 93.5 ਸੈਂਟ, ਭਾਰਤ ਵਿੱਚ 52.80 ਰੁਪਏ ਅਤੇ ਪਾਕਿਸਤਾਨ ਵਿੱਚ 113.50 ਰੁਪਏ। ਹੁਣ ਆਓ ਜਾਣੀਏ ਕੱਲ੍ਹ ਦੇ ਮੌਸਮ ਬਾਰੇ ਮਾਹਿਰਾਂ ਦਾ ਅਨੁਮਾਨ। ਪਰਥ ਬੱਦਲਵਾਹੀ ਦੇ ਚਲਦਿਆਂ ਵੱਧ ਤੋਂ ਵੱਧ ਤਾਪਮਾਨ 26 ਡਿਗਰੀ, ਐਡੀਲੇਡ ਕੁਝ ਮੀਂਹ ਕਣੀ ਦੇ ਆਸਾਰ 19 ਡਿਗਰੀ, ਮੈਲਬਰਨ ਬਾਰਿਸ਼ ਦੇ ਛਿੱਟੇ ਪੈ ਸਕਦੇ ਹਨ 23 ਡਿਗਰੀ, ਹੋਬਾਰਟ ਹਲਕੀ ਫੁਲਕੀ ਬਰਸਾਤ ਨਾਲ ਹਵਾਵਾਂ 22 ਡਿਗਰੀ, ਕੈਨਬਰਾ ਬੂੰਦਾਬਾਂਦੀ ਹੋਵੇਗੀ 27 ਡਿਗਰੀ, ਸਿਡਨੀ ਕਿਧਰੇ ਕਿਧਰੇ ਬੱਦਲ 25 ਡਿਗਰੀ, ਬ੍ਰਿਸਬਨ ਧੁੱਪਖਿੜੀ ਰਹੇਗੀ 28 ਡਿਗਰੀ ਅਤੇ ਡਾਰਵਿਨ ਬੱਦਲਵਾਹੀ ਦੇ ਚਲਦਿਆਂ ਵੱਧ ਤੋਂ ਵੱਧ ਤਾਪਮਾਨ 34 ਡਿਗਰੀ। ਇਸਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਸਮਾਪਤ ਹੋਇਆ। ਲੈਂਦੇ ਹਾਂ ਨਿੱਕਾ ਜਿਹਾ ਵਕਫਾ, ਜਿਸ ਤੋਂ ਬਾਅਦ ਮੈਂ ਤੁਹਾਡੀ ਸੇਵਾ ਵਿੱਚ ਦੁਬਾਰਾ ਹਾਜ਼ਰ ਹੋਵਾਂਗੀ।
ਫੇਸਬੁੱਕ
ફેસબુક ઉતે SBS પંજાબીનું લાઇક કરો, સાંજા કરો અતે આપણે વિચાર ભી પ્રગટાવો.